ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕਲਗੀਧਰ ਪਾਤਸ਼ਾਹ ਦੇ ਬੜੇ ਸੁੰਦਰ ਬਚਨ ਨੇ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਕਰਮਖੰਡ ਅਤੇ ਸੱਚਖੰਡ ਦਾ ਇੰਨਾ ਕੀ ਭੇਦ ਹੈ, ਸੱਚਖੰਡ ਇੱਕ ਸਾਗਰ ਹੈ ਅਤੇ ਕਰਮਖੰਡ ਉਸ ਦੀ ਲਹਿਰ ਹੈ। ਬਸ ਲਹਿਰ ਸਾਗਰ ਦਾ ਹੀ ਰੂਪ ਹੋ ਜਾਂਦੀ, ਲਹਿਰ ਓਨਾ ਚਿਰ ਹੀ ਹੈ ਜਿੰਨਾ ਚਿਰ ਹਵਾ ਚੱਲਦੀ ਹੈ, ਜਦੋਂ ਹਵਾ ਸ਼ਾਂਤ ਹੋ ਗਈ ਅਤੇ ਲਹਿਰ ਵੀ ਨਾਲ ਹੀ ਸ਼ਾਂਤ ਹੋ ਜਾਂਦੀ। ਉੱਥੇ ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਹੁਕਮ ਦੇ ਨਾਲ ਸੰਤ ਭਗਤ ਮਹਾਂਪੁਰਖ ਮਾਤਲੋਕ ਵਿੱਚ ਵੀ ਆਉਂਦੇ ਨੇ, ਹੋਰ ਥਾਂ 'ਤੇ ਵੀ ਜਾਂਦੇ ਹੋਣਗੇ, ਪਰ ਜਦੋਂ ਵਾਹਿਗੁਰੂ ਵਿੱਚ ਆਭੇਦ ਹੋ ਜਾਂਦੇ ਨੇ, ਅਬ ਤੋਂ ਜਾਏ ਚਰੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ, ਫਿਰ ਉੱਥੇ ਮੁੜ ਕੇ ਵਾਪਸ ਆਉਣ ਦਾ ਕੋਈ ਚਾਂਸ ਰਹਿ ਨਹੀਂ ਜਾਂਦਾ। ਔਰ ਇਹ ਜਿਹੜਾ ਸੱਚਖੰਡ ਅਸਥਾਨ ਹੈ, ਇਹ ਸਾਡੀ ਆਤਮਕ ਮੰਡਲ ਦੇ ਨਾਲੋਂ ਵੀ ਉਚੇਰੀ ਅਵਸਥਾ ਹੈ, ਕਿਉਂਕਿ ਸਾਡਾ ਸਰੀਰ ਹੈ, ਸਰੀਰ ਤੋਂ ਅੱਗੇ ਬੁੱਧੀ ਹੈ, ਸੂਖਸ਼ਮ ਸਰੀਰ ਹੈ, ਅੱਗੇ ਸਾਡਾ ਮਨ ਹੈ, ਆਤਮਾ ਹੈ। ਇਹ ਜਿਹੜਾ ਸੱਚਖੰਡ ਅਸਥਾਨ ਹੈ, ਇਹ ਆਤਮਾ ਤੋਂ ਵੀ ਪਰਲਾ ਦੇਸ਼ ਹੈ, ਜਿਸਨੂੰ ਆਪਾਂ ਆਤਮਾ ਦਾ ਵੀ ਪਰਦੇਸ਼ ਕਹਿ ਦਈਏ, ਜਿੱਥੇ ਕੇਵਲ ਵਾਹਿਗੁਰੂ ਹੈ, ਸੱਚਖੰਡ ਵਸੈ ਨਿਰੰਕਾਰ। ਔਰ ਇਹਦੇ ਬਾਰੇ ਵਿਦਵਾਨਾਂ ਨੇ ਇਹ ਵੀ ਗੱਲ ਲਿਖੀ ਹੈ, ਜਿਵੇਂ ਆਪਾਂ ਵਿਚਾਰ ਸੁਣਦੇ ਹਾਂ ਨਾ, ਅਤੇ ਕਈ ਵਾਰੀ ਸਾਡੇ ਮਨ ਦੇ ਵਿੱਚ ਇਸ ਤਰ੍ਹਾਂ ਮਲੂਮ ਹੁੰਦਾ ਹੈ, ਆ ਜਿਵੇਂ ਕੁਛ ਧਰਮ ਗ੍ਰੰਥਾਂ ਵਾਲਿਆਂ ਨੇ ਵੀ ਲਿਖ ਦਿੱਤਾ ਹੈ, ਬਈ ਜਿਹੜਾ ਸਵਰਗ ਹੈ ਉਹ ਇਸ ਧਰਤੀ ਤੋਂ ਸੱਤਵਾਂ ਲੋਕ ਹੈ, ਅਤੇ ਮੁਸਲਮਾਨਾਂ ਨੇ ਵੀ ਆਖਿਆ ਵੀ ਸੱਤਵੇਂ ਅਰਸ਼ ਦੇ ਵਿੱਚ ਜਾਂ ਨੌਵੇਂ ਅਰਸ਼ ਦੇ ਵਿੱਚ ਖੁਦਾ ਰਹਿੰਦਾ। ਇਸ ਵਿਚਾਰ ਨੂੰ ਸੁਣ ਕੇ ਸਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਵੀ ਪੈਦਾ ਹੁੰਦੇ ਨੇ ਵੀ ਜਿਵੇਂ ਆਹ ਧਰਤੀ ਹੈ, ਧਰਤੀ ਤੋਂ ਉੱਪਰ ਚੰਦਰਮਾ ਹੈ, ਚੰਦਰਮਾ ਤੋਂ ਉੱਪਰ ਹੋਰ ਧਰਤੀਆਂ ਨੇ, ਹੋਰ ਗ੍ਰਹਿ ਨੇ, ਹੋਰ ਮੰਡਲ ਨੇ, ਵੀ ਸੱਚਖੰਡ ਵੀ ਕੋਈ ਇਸ ਤਰ੍ਹਾਂ ਦਾ ਹੀ ਆਕਾਸ਼ਾਂ ਦੇ ਵਿੱਚ ਕੋਈ ਅਸਥਾਨ ਹੋਵੇਗਾ। ਔਰ ਇਹ ਵੀ ਜਿਹੜੀ ਕਲਪਨਾ ਹੈ, ਇਹ ਵੀ ਖਿਆਲ ਅਧੂਰਾ ਹੈ। ਅਸਲੀ ਜਿਹੜਾ ਸੱਚਖੰਡ ਹੈ ਉਹ ਸਾਡੇ ਅੰਦਰ ਵੀ ਹੈ ਅਤੇ ਬਾਹਰ ਵੀ ਹੈ, ਇਹ ਗੱਲ ਨੂੰ ਸਮਝਣ ਦੀ ਲੋੜ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਇਹ ਗੱਲਾਂ ਸਪਸ਼ਟ ਕੀਤੀਆਂ ਨੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸਾਡੇ ਅੰਦਰਲਾ ਸੱਚਖੰਡ ਕਿਹੜਾ ਹੈ? ਸਾਡਾ ਅੰਦਰਲਾ ਸੱਚਖੰਡ ਉਹ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨਿਵਾਸ ਕਰ ਰਹੀ ਹੈ, ਕਿਉਂਕਿ ਸਤਿਗੁਰੂ ਨੇ ਸਾਨੂੰ ਇਹ ਗੱਲ ਸਪਸ਼ਟ ਰੂਪ ਦੇ ਵਿੱਚ ਸਮਝਾ ਦਿੱਤੀ ਹੈ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਜਿਹੜੀ ਉਹ ਜੋਤ ਹੈ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ। ਜਿਹੜੇ ਵੀ ਅਸਥਾਨ 'ਤੇ ਉਹ ਵਾਹਿਗੁਰੂ ਦੀ ਜੋਤ ਵਸ ਰਹੀ ਹੈ, ਉਹ ਸਾਡਾ ਅੰਦਰਲਾ ਸੱਚਖੰਡ ਹੈ, ਕਿਉਂਕਿ ਸਤਿਗੁਰੂ ਨੇ ਸਾਨੂੰ ਇਹ ਸੰਕੇਤ ਦਿੱਤੇ ਨੇ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ। ਸਪਸ਼ਟ ਕਹਿ ਦਿੱਤਾ, ਉਹ ਤੇਰੇ ਨਾਲ ਹੀ ਹੈ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਉਹ ਸੱਚਖੰਡ ਸਾਡੇ ਅੰਦਰ ਵੀ ਹੈ ਅਤੇ ਉਹ ਸੱਚਖੰਡ ਬਾਹਰ ਵੀ ਹੈ, ਕਿਉਂਕਿ ਵਾਹਿਗੁਰੂ ਆਪ ਹੀ ਵਿਆਪਕ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ, ਤਰਨ ਮਾਹੀ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ। ਜਦੋਂ ਵਾਹਿਗੁਰੂ ਸਰਵ ਵਿਆਪਕ ਹੈ, ਸਰਵ ਦੇਸ਼ੀ ਹੈ, ਤਾਂ ਫਿਰ ਉਸ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਵਾਹਿਗੁਰੂ ਸਾਥੋਂ ਵੱਖਰਾ ਹੈ ਜਾਂ ਸਾਥੋਂ ਦੂਰ ਹੈ। ਨੇੜੇ ਨਾ ਹੀ ਦੂਰ, ਸਤਿਗੁਰੂ ਕਹਿੰਦੇ ਇਸ ਗੱਲ ਨੂੰ ਸਮਝੋ, ਨੇੜੇ ਨਾਹੀਂ ਦੂਰ ਨਿਜ ਆਤਮਾ ਰਹਿਆ ਭਰਪੂਰ। ਵਾਹਿਗੁਰੂ ਸਾਡੇ ਅੰਦਰ ਵਸ ਰਿਹਾ ਹੈ, ਅੰਦਰ ਵੀ ਸਾਡੇ ਸੱਚਖੰਡ ਹੈ ਅਤੇ ਬਾਹਰ ਵੀ ਉਹ ਸੱਚਖੰਡ ਹੈ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਪਰ ਨਾਲ ਸ਼ਰਤ ਇਹ ਹੈ, ਪਹਿਲਾਂ ਉਸ ਨੂੰ ਅੰਦਰਲੇ ਸੱਚਖੰਡ ਵਿੱਚੋਂ ਵੇਖਣਾ ਪਏਗਾ। ਜਦੋਂ ਅੰਦਰਲੇ ਸੱਚਖੰਡ ਵਿੱਚ ਦਿਸ ਪਿਆ ਅਤੇ ਅਸੀਂ ਅੰਦਰਲੇ ਸੱਚਖੰਡ ਦੀ ਤਲਾਸ਼ ਕਰ ਲਈ ਅਤੇ ਫਿਰ ਬਾਹਰਲਾ ਸੱਚਖੰਡ ਵੀ ਸਾਨੂੰ ਨਜ਼ਰ ਆ ਸਕੇਗਾ। ਜੇ ਅੰਦਰਲਾ ਹੀ ਸੱਚਖੰਡ ਨਾ ਲੱਭਿਆ ਜਿੱਥੇ ਰੱਬ ਵੱਸਦਾ, ਅਤੇ ਬਾਹਰਲੇ ਸੱਚਖੰਡ ਦੀ ਉਮੀਦ ਕਰਨੀ ਇਹ ਤਾਂ ਹਵਾ ਦੇ ਵਿੱਚ ਹੱਥ ਮਾਰਨ ਵਾਲੀ ਗੱਲ ਹੈ, ਇਸ ਦੇ ਨਾਲ ਕੋਈ ਸਾਨੂੰ ਲਾਭ ਨਹੀਂ ਹੋ ਸਕਦਾ। ਇਸ ਲਈ ਪਹਿਲਾਂ ਉਹ ਸੱਚਖੰਡ ਦੀ ਭਾਲ ਬਾਹਰ ਨਹੀਂ ਆਪਣੇ ਅੰਦਰੋਂ ਹੀ ਕਰਨੀ ਹੈ, ਕਿਉਂਕਿ ਜਿਹੜੇ ਖੰਡਾਂ ਦਾ ਵਰਣਨ ਸਤਿਗੁਰੂ ਨੇ ਕੀਤਾ ਹੈ ਇਹਨਾਂ ਦਾ ਸੰਬੰਧ ਸਾਡੀ ਸੁਰਤ ਨਾਲ ਹੈ। ਸੁਰਤ ਸੂਖਮ ਹੈ, ਉਹ ਸਾਡੇ ਅੰਦਰ ਹੀ ਹੈ, ਅਤੇ ਸੱਚਖੰਡ ਦੇ ਵਿੱਚ ਸਾਡੀ ਸੁਰਤ ਹੀ ਜਾ ਸਕਦੀ ਹੈ, ਸਰੀਰ ਨਹੀਂ ਜਾ ਸਕਦਾ। ਇਹ ਗੱਲ ਨੂੰ ਯਾਦ ਰੱਖੋ, ਸੱਚਖੰਡ ਦੇ ਵਿੱਚ ਕੇਵਲ ਸੁਰਤ ਜਾਂਦੀ ਹੈ, ਸੱਚਖੰਡ ਦੇ ਵਿੱਚ ਸਾਡਾ ਸਰੀਰ ਨਹੀਂ ਜਾ ਸਕਦਾ। ਅਤੇ ਜਿਹੜੀ ਸੁਰਤ ਹੈ ਉਹ ਵੀ ਜਾਂਦੀ ਹੈ ਸ਼ਬਦ ਦੇ ਆਸਰੇ, ਨਾਮ ਦੇ ਆਸਰੇ, ਕਿਉਂਕਿ ਨਾਮ ਇੱਕ ਐਸਾ ਸਾਧਨ ਹੈ ਜਿਹੜਾ ਸਾਨੂੰ ਅਕਾਲ ਪੁਰਖ ਦੇ ਨਾਲ ਮਿਲਾਉਣ ਵਾਸਤੇ ਸਫਲ ਅਤੇ ਸਮਰੱਥ ਸਾਧਨ ਹੈ। ਸਤਿਗੁਰੂ ਨੇ 31ਵੀਂ ਪੌੜੀ ਦੇ ਵਿੱਚ ਆਖਿਆ ਸੀ, ਇੱਕ ਦੂ ਜੀਭੋ ਲੱਖ ਹੋਹੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਇਹ 32ਵੀਂ ਪੌੜੀ ਹੈ। ਇਹਦੇ ਵਿੱਚ ਸਤਿਗੁਰੂ ਨੇ ਆਖਿਆ ਵੀ ਇਹ ਸਿਮਰਨ ਦੀਆਂ ਪੌੜੀਆਂ ਨੇ ਪਰਮੇਸ਼ਰ ਦੇ ਸੱਚਖੰਡ ਵਿੱਚ ਜਾਣ ਦੇ ਲਈ, ਇਹ ਤਰਾਹੇ ਪਥ ਪਵੜੀਆਂ। ਤੁਸੀਂ ਇਹ ਸਿਮਰਨ ਦੀਆਂ ਪੌੜੀਆਂ ਚੜ੍ਹਦੇ ਜਾਵੋਗੇ ਅਤੇ ਇਸ ਨਾਮ ਨੇ, ਸਿਮਰਨ ਨੇ ਤੁਹਾਨੂੰ ਸੱਚਖੰਡ ਦੇ ਵਿੱਚ ਲੈ ਜਾਣਾ। ਹੋਰ ਕੁਝ ਤੁਹਾਨੂੰ ਕਰਨ ਦੀ ਲੋੜ ਹੀ ਨਹੀਂ, ਨਾਮ ਦੇ ਨਾਲ ਹੀ ਨਾਮੀ ਦੇ ਦੇਸ਼ ਵਿੱਚ ਪਹੁੰਚਿਆ ਜਾਣਾ। ਇਹ ਜਿਹੜੀਆਂ ਅਵਸਥਾਵਾਂ ਕੁਝ ਐਸੀਆਂ ਨੇ ਸੂਖਮ ਤੋਂ ਸੂਖਮ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਉਦਾਹਰਣ ਦਿੱਤੀ ਹੈ, ਇਹ ਕੋਈ ਸੱਚਖੰਡ ਇਸ ਤਰ੍ਹਾਂ ਨਹੀਂ ਜਿਵੇਂ ਕੋਈ ਇੱਕ ਆਪਾਂ ਡਬਲ ਸਟੋਰੀ, ਟ੍ਰਿਪਲ ਸਟੋਰੀ, ਫੋਰਥ ਸਟੋਰੀ ਕੋਈ ਆਪਾਂ ਮੰਜ਼ਿਲ ਬਣੀ ਦੇਖਦੇ ਹਾਂ, ਨਹੀਂ ਇਸ ਤਰ੍ਹਾਂ ਉਹ ਗੱਲ ਨਹੀਂ। ਇਹ ਇੱਕ ਸੂਖਮ ਸੁਰਤ ਦਾ ਮਸਲਾ ਹੈ। ਇਹ ਕੁਝ ਅਵਸਥਾ ਇੰਨੀਆਂ ਨੇ, ਜਿਵੇਂ ਜਿਵੇਂ ਸਾਡੀ ਸੁਰਤ ਸੂਲ ਤੋਂ ਸੂਖਮ ਮੰਡਲਾਂ ਦੇ ਵਿੱਚ ਜਾਂਦੀ ਹੈ, ਉੱਥੇ ਜਾ ਕੇ ਇਹਨਾਂ ਚੀਜ਼ਾਂ ਦੀ ਅਨੁਭਵਤਾ ਹੁੰਦੀ ਹੈ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਆ ਸੰਗਤਰਾ ਹੁੰਦਾ ਹੈ, ਔਰੇਂਜ ਹੁੰਦਾ ਹੈ, ਉਹਦੀ ਇੱਕ ਬਾਹਰ ਛਿੱਲੜ ਹੁੰਦੀ ਹੈ, ਉਹਨੂੰ ਆਪਾਂ ਉਤਾਰ ਦਿੰਦੇ ਹਾਂ, ਉਹਦੇ ਵਿੱਚ ਫਿਰ ਉਹ ਦੂਸਰਾ ਉਹਦਾ ਵਜੂਦ ਸਾਨੂੰ ਦਿਖਾਈ ਦਿੰਦਾ ਹੈ। ਉਹਨਾਂ ਫਾੜੀਆਂ ਦੇ ਉੱਪਰ ਇੱਕ ਪਤਲੀ ਜੀ ਪਰਤ ਹੁੰਦੀ ਹੈ ਔਰ ਉਹਦੇ ਅੰਦਰ ਛੋਟੀਆਂ ਛੋਟੀਆਂ ਰਸ ਦੀਆਂ ਭਰੀਆਂ ਤੁਰੀਆਂ ਹੁੰਦੀਆਂ ਨੇ ਅਤੇ ਫਿਰ ਉਹਨਾਂ ਦੇ ਵਿੱਚ ਉਹ ਰਸ ਭਰਿਆ ਹੁੰਦਾ। ਇਹ ਜਿਹੜੇ ਬਾਹਰਲੇ ਮੰਡਲ ਨੇ, ਗਿਆਨ ਖੰਡ, ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਜਿਹੜੀ ਕਰਮ ਖੰਡ ਦੀ ਅਵਸਥਾ ਜਿਹੜੀ ਸਭ ਤੋਂ ਛੋਟੀ ਤੁਰੀ ਹੁੰਦੀ ਹੈ ਔਰ ਉਹਦੇ ਵਰਗੀ ਸਮਝ ਲਓ, ਅਤੇ ਜਿਹੜੀ ਸੱਚਖੰਡ ਹੈ ਉਹ ਕੇਵਲ ਰਸ ਹੈ, ਕੇਵਲ ਆਨੰਦ ਹੈ, ਕੇਵਲ ਸਵਾਦ ਹੈ। ਇਸ ਲਈ ਇਹਦੇ ਬਾਰੇ ਕਹਿਣਾ ਬਹੁਤ ਹੀ ਮੁਸ਼ਕਲ ਹੈ ਵੀ ਅਸਲੀ ਉਹ ਅਵਸਥਾ ਕਿਹੋ ਜਿਹੀ ਹੋਵੇਗੀ। ਇਹ ਤਾਂ ਜੇਤੀ ਪ੍ਰਭੂ ਜਣਾਈ ਰਸਨਾ ਤੇਤ ਭਣੀ, ਜਿੰਨੀ ਅਕਾਲ ਪੁਰਖ ਸੋਝੀ ਪ੍ਰਦਾਨ ਕਰੇ ਅਤੇ ਫਿਰ ਉਹਨਾਂ ਕੀ ਹੀ ਉਸ ਚੀਜ਼ ਬਾਰੇ ਪਤਾ ਲੱਗ ਸਕਦਾ। ਨਹੀਂ ਤਾਂ ਜਿਹੜੇ ਉਸ ਅਸਥਾਨ 'ਤੇ ਪਹੁੰਚ ਜਾਂਦੇ ਨੇ ਉਸ ਚੀਜ਼ ਨੂੰ ਤਾਂ ਉਹੀ ਜਾਣ ਸਕਦੇ ਨੇ ਨਾ। ਇਸੇ ਲਈ ਭਗਤ ਕਬੀਰ ਜੀ ਵਰਗੇ ਮਹਾਂਪੁਰਖਾਂ ਨੇ ਇਹ ਗੱਲ ਕਹਿ ਦਿੱਤੀ ਸੀ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਅਸਲੀ ਤਾਂ ਜਿਨ੍ਹਾਂ ਨੇ ਉਸ ਅਵਸਥਾ ਨੂੰ ਵੇਖਿਆ ਉਹੀ ਉਸ ਨੂੰ ਅਨੁਭਵ ਕਰ ਸਕਦੇ ਨੇ, ਅਤੇ ਜਿਨ੍ਹਾਂ ਨੇ ਉਸ ਨੂੰ ਅਨੁਭਵ ਕਰ ਲਿਆ ਉਹ ਬਿਲਕੁਲ ਖਾਮੋਸ਼ ਹੋ ਜਾਂਦੇ ਨੇ, ਹੋ ਨਜੀ ਖੁਦਾਏ ਦੇ ਭੇਤ ਨਾ ਕਿੱਸਾ ਦੇਣ। ਉਹਦੇ ਬਾਰੇ ਕੁਛ ਕਹਿ ਨਹੀਂ ਸਕਦੇ, ਬਸ ਆਨੰਦ ਵਿੱਚ ਮਗਨ ਹੋਏ ਰਹਿੰਦੇ ਨੇ। ਐਸੀ ਅਵਸਥਾ ਹੀ ਐਸੀ ਹੈ, ਕਹਿਣ ਸੁਣ ਦੀਆਂ ਗੱਲਾਂ ਤਾਂ ਉਰੇ ਹੀ ਨੇ, ਠੀਕ ਹੈ, ਸਮਝਣ ਸਮਝਾਉਣ ਦੇ ਲਈ ਕੁਝ ਨਾ ਕੁਝ ਤਾਂ ਕਹਿਣਾ ਸੁਣਨਾ ਪੈਂਦਾ ਹੀ ਹੈ, ਸਤਿਗੁਰੂ ਦਾ ਹੁਕਮ ਵੀ ਹੈ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਸ ਸੁਣੀ ਹੈ ਕਿਸ ਕਹੀ ਹੈ, ਵੀ ਦੁਨੀਆ ਵਿੱਚ ਕੁਛ ਗੱਲਾਂ ਕਹਿਣੀਆਂ ਵੀ ਪੈਂਦੀਆਂ ਨੇ, ਸੁਣਨੀਆਂ ਵੀ ਪੈਂਦੀਆਂ ਨੇ, ਪਰ ਕਿਸ ਦਾ ਅਰਥ ਹੈ ਵੀ ਲੋੜ ਮਾਤਰ, ਜਿੰਨੀਆਂ ਕੁ ਜ਼ਰੂਰੀ ਹੋਣ। ਬਿਨਾਂ ਮਤਲਬ ਤੋਂ ਬੋਲਣਾ ਅਤੇ ਬਿਨਾਂ ਮਤਲਬ ਤੋਂ ਸੁਣਨਾ ਵੀ ਸਾਡੇ ਲਈ ਯੋਗ ਨਹੀਂ ਹੈ। ਇਸ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਹ ਚਾਰ ਖੰਡਾਂ ਤੋਂ ਜਿਹੜੀ ਉੱਪਰਲੀ ਅਵਸਥਾ ਹੈ ਉਹਦੇ ਬਾਰੇ ਸਾਨੂੰ ਚਾਨਣਾ ਪਾ ਰਹੇ ਹਨ। ਹੁਣ ਜੋ ਕੁਝ ਸਤਿਗੁਰੂ ਮਹਾਰਾਜ ਨੇ ਉਹ ਸੱਚਖੰਡ ਨੂੰ ਅਨੁਭਵ ਕੀਤਾ ਹੈ, ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੁਆਰਾ ਉਹ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਜੀ, ਸੱਚਖੰਡ ਵਸੈ ਨਿਰੰਕਾਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਪ੍ਰੈਕਟੀਕਲ ਅਨੁਭਵ ਦੱਸ ਰਹੇ ਹਨ। ਗੁਰਮੁਖੋ ਸੱਚਖੰਡ ਦੇ ਵਿੱਚ ਵਸੈ ਨਿਰੰਕਾਰ, ਉਹ ਨਿਰੰਕਾਰ ਵਸਦਾ ਹੈ। ਜਿਹੜਾ ਨਿਰੰਕਾਰ ਸ਼ਬਦ ਹੈ, ਹਰਾਰੇ ਨੂੰ ਔਂਕੜ ਹੈ, ਇਹਦਾ ਮਤਲਬ ਇਹ ਹੈ ਵੀ ਉਹ ਇੱਕ ਵਚਨ, ਨਿਰੰਕਾਰ ਦੋ ਨਹੀਂ ਹੋ ਸਕਦੇ, ਤਿੰਨ ਨਹੀਂ ਹੋ ਸਕਦੇ, ਉਹ ਇੱਕੋ ਹੀ ਹੈ। ਸੱਚਖੰਡ ਵਸੈ ਨਿਰੰਕਾਰ, ਜਿਹੜਾ ਅਸਲੀ ਸੱਚਖੰਡ ਦੇਸ਼ ਹੈ, ਸੱਚਖੰਡ ਅਸਥਾਨ ਹੈ, ਕਹਿਣਾ ਪੈਂਦਾ ਉਹਨੂੰ ਅਸਥਾਨ ਜਾਂ ਦੇਸ਼ ਜਾਂ ਅਖੰਡ, ਪਰ ਹੈ ਉਹ ਇਸ ਤੋਂ ਬਿਨਾਂ ਹੀ ਹੈ, ਕਿਉਂਕਿ ਮਨੁੱਖੀ ਬੋਲੀ ਦੇ ਵਿੱਚ ਸਮਝਣ ਲਈ ਤਾਂ ਸ਼ਬਦ ਵਰਤਣੇ ਪੈਣਗੇ। ਹੁਣ ਸੱਚਖੰਡ ਦਾ ਮਤਲਬ ਹੈ ਸੱਚਾ ਟਿਕਾਣਾ, ਸੱਚਾ ਅਸਥਾਨ। ਸੱਚਖੰਡ ਵਸੈ ਨਿਰੰਕਾਰ, ਬਈ ਉਹ ਸੱਚਖੰਡ ਦੇ ਵਿੱਚ ਉਹ ਨਿਰੰਕਾਰ ਵਸਦਾ ਹੈ ਜਿਸ ਦਾ ਕੋਈ ਆਕਾਰ ਨਹੀਂ। ਜਦੋਂ ਆਪਾਂ ਨਿਰੰਕਾਰ ਕਹਿ ਦਿੰਦੇ ਹਾਂ, ਕਈ ਵਾਰੀ ਸਾਡੇ ਮਨ ਦੀ ਅਵਸਥਾ ਮਨਫੀ ਹੋ ਜਾਂਦੀ ਹੈ, ਅਸੀਂ ਇਹ ਸੋਚਣ ਲੱਗ ਜਾਂਦੇ ਹਾਂ ਨਿਰੰਕਾਰ ਦਾ ਮਤਲਬ ਤਾਂ ਵੀ ਕੁਝ ਵੀ ਨਹੀਂ, ਜਿਹਦਾ ਕੋਈ ਆਕਾਰ ਹੀ ਨਹੀਂ, ਵੀ ਕੁਝ ਵੀ ਨਹੀਂ, ਨਹੀਂ ਇਹਦਾ ਮਤਲਬ ਇਹ ਨਹੀਂ, ਵੀ ਜਿਹੜਾ ਨਿਰੰਕਾਰ ਹੈ ਕੋਈ ਨਾ ਕੋਈ ਹਸਤੀ, ਕੋਈ ਨਾ ਕੋਈ ਵਜੂਦ ਤਾਂ ਉਹਦਾ ਜ਼ਰੂਰ ਹੈ, ਪਰ ਉਹ ਇਹਨਾਂ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ, ਕੇਵਲ ਸੁਰਤ ਦੁਆਰਾ ਹੀ ਉਸ ਨੂੰ ਅਨੁਭਵ ਕੀਤਾ ਜਾਂਦਾ। ਅਤੇ ਜੇ ਉਸ ਨੂੰ ਸਾਕਾਰ ਲਿਖ ਦਿੰਦੇ ਫਿਰ ਉਹ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਅਤੇ ਫਿਰ ਉਹਨੇ ਨਾਸਵੰਤ ਹੋ ਜਾਣਾ ਸੀ। ਇਸ ਲਈ ਸਤਿਗੁਰੂ ਨੇ ਨਿਰੰਕਾਰ ਸ਼ਬਦ ਵਰਤੇ ਹੈ। ਅਸਲੀ ਜਿਹੜਾ ਵਾਹਿਗੁਰੂ ਦਾ ਸਰੂਪ ਹੈ ਉਹ ਨਿਰਾਕਾਰ ਹੀ ਹੈ, ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸ ਹੈ ਬੁਝਾਏ ਨਾਂਦਾ ਜਿਸ ਹੋਵੇ ਸੋ ਪ੍ਰਸੰਨ। ਇਹਦਾ ਮਤਲਬ ਵਜੂਦ ਤੇ ਹੈ ਨਾ ਕੋਈ, ਕੋਈ ਨਾ ਕੋਈ ਉਹਦੀ ਹੋਣ ਤੇ ਹੈ ਨਾ, ਪਰ ਉਹ ਸਾਡੀ ਸੁਰਤ ਜਿਹੜੇ ਦ੍ਰਿਸ਼ਮਾਨ ਰੰਗ ਰੂਪ ਨੇ ਇਹਨਾਂ ਨੂੰ ਦੇਖਦੀ ਹੈ, ਇਸ ਲਈ ਉਹਦੇ ਬਾਰੇ ਅਨੁਭਵ ਕਰਨਾ ਸਾਡੀ ਸੁਰਤ ਦੇ ਲਈ ਬਹੁਤ ਔਖਾ ਹੈ। ਜਿਵੇਂ ਜਿਵੇਂ ਸਾਡੀ ਸੁਰਤ ਸੂਖਮ ਹੁੰਦੀ ਜਾਂਦੀ ਹੈ ਅਤੇ ਫਿਰ ਹੌਲੀ ਹੌਲੀ ਇਹਨਾਂ ਖੰਡਾਂ ਦੇ ਵਿੱਚੋਂ ਦੀ ਗੁਜ਼ਰਦੀ ਹੋਈ ਫਿਰ ਉਸ ਨਿਰੰਕਾਰ ਦੇ ਦੇਸ਼ ਵਿੱਚ ਚਲੀ ਜਾਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ, ਬਾਬਾ ਪਹਿਦਾ ਸੱਚਖੰਡ ਨੌਨਦ ਨਾਮ ਗਰੀਬੀ ਪਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਸੱਚਖੰਡ ਦੇ ਵਿੱਚੋਂ ਸਨਮਾਨ ਮਿਲਿਆ, ਅਤੇ ਸਤਿਗੁਰੂ ਨੇ ਆਪ ਵੀ ਜ਼ਿਕਰ ਕੀਤਾ ਮਾਝ ਰਾਗ ਦੀ ਵਾਰ ਦੇ ਵਿੱਚ, ਢਾਡੀ ਸੱਚੈ ਮਹਿਲ ਖਸੋਂ ਬੁਲਾਇਆ, ਸੱਚੀ ਸਿਫਤ ਸਾ ਲਾਹੇ ਕੱਪੜਾ ਪਾਇਆ, ਵੀ ਸਾਨੂੰ ਉਸ ਮਾਲਕ ਨੇ ਆਪਣੇ ਮਹਿਲ ਵਿੱਚ ਬੁਲਾਇਆ ਸੀ, ਅਸੀਂ ਉਹਦੇ ਸੱਚਖੰਡ ਵਿੱਚ ਗਏ। ਇਹ ਸਤਿਗੁਰੂ ਦਾ ਆਪਣਾ ਸਵੈ ਕਥਨ ਹੈ, ਇੱਕ ਤਾਂ ਗੱਲ ਹੁੰਦੀ ਨਾ ਦੂਜੇ ਦੀ ਕਈ ਕਹਾਈ। ਭਾਈ ਗੁਰਦਾਸ ਵੀ ਗੁਰੂ ਘਰ ਦੇ ਬੇਦ ਬਿਆਸ ਹੋਏ ਨੇ, ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ, ਇਤਿਹਾਸਕਾਰਾਂ ਨੇ ਵੀ ਕਹਿ ਦਿੱਤੀ, ਪਰ ਅਸਲੀ ਕਥਨ ਸਤਿਗੁਰੂ ਦਾ ਆਪਣਾ ਵੀ ਇਸ ਗੱਲ ਨੂੰ ਸਪਸ਼ਟ ਕਰਦਾ ਹੈ, ਢਾਡੀ ਸੱਚੈ ਮਹਿਲ ਖਸੋਂ ਬੁਲਾਇਆ, ਗੁਰੂ ਮਹਾਰਾਜ ਵਾਹਿਗੁਰੂ ਦਾ ਜਸ ਉਚਾਰਨ ਕਰਦੇ ਸਨ, ਮਾਝ ਰਾਗ ਦੀ ਵਾਰ ਉਚਾਰਨ ਕਰਦੇ ਸਨ, ਇਸ ਲਈ ਆਪਣੇ ਆਪ ਨੂੰ ਢਾਡੀ ਕਹਿ ਕੇ ਬਿਆਨ ਕੀਤਾ ਵੀ ਮੈਨੂੰ ਇਸ ਢਾਡੀ ਨੂੰ ਉਸ ਖਸਮ ਨੇ, ਅਕਾਲ ਪੁਰਖ ਨੇ, ਨਿਰੰਕਾਰ ਨੇ ਆਪਣੇ ਮਹਿਲ ਸੱਚਖੰਡ ਵਿੱਚ ਬੁਲਾਇਆ ਸੀ। ਅਤੇ ਨਾਲ ਇਹ ਵੀ ਸਪਸ਼ਟ ਕਰ ਦਿੱਤਾ, ਸੱਚੀ ਸਿਫਤ ਸਲਾਹੇ ਕੱਪੜਾ ਪਾਇਆ, ਵਾਹਿਗੁਰੂ ਦੀ ਸੱਚੀ ਸਿਫਤ ਸਲਾਹ ਦੀ ਪੁਸ਼ਾਕ ਸਰੋਪਾਓ ਖਿਲਤ ਮੈਨੂੰ ਉੱਥੋਂ ਮਿਲੀ। ਇਹ ਗੱਲਾਂ ਬੜੀਆਂ ਹੀ ਸੁਖਮ ਨੇ। ਹਜ਼ੂਰ ਕਹਿੰਦੇ ਨੇ ਸੱਚਖੰਡ ਵਸਿਆ ਨਿਰੰਕਾਰ, ਵੀ ਸੱਚਖੰਡ ਦੇ ਵਿੱਚ ਉਹ ਨਿਰੰਕਾਰ ਵਸਦਾ ਹੈ, ਉਸ ਤੋਂ ਬਿਨਾਂ ਹੋਰ ਉੱਥੇ ਕੋਈ ਰਹਿ ਹੀ ਨਹੀਂ ਸਕਦਾ।
ਕਰ ਕਰ ਵੇਖੈ ਨਗਰ ਨਿਹਾਲ,
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਸੱਚਖੰਡ ਦੇ ਵਿੱਚ ਬੈਠ ਕੇ ਕਰ ਕਰ ਵੇਖੈ ਨਦਰ ਨਿਹਾਲ, ਉਹ ਮਿਹਰ ਦੀ ਨਿਗਾਹ ਕਰ ਕਰਕੇ, ਨਦਰ ਦਾ ਅਰਥ ਹੈ ਨਿਗਾਹ, ਉਹ ਮਿਹਰ ਦੀ ਨਿਗਾਹ ਕਰ ਕਰਕੇ ਵੇਖ ਰਿਹਾ ਹੈ, ਅਤੇ ਜਿਹਦੇ ਵੱਲ ਉਸਦੀ ਮਿਹਰ ਦੀ ਦ੍ਰਿਸ਼ਟੀ ਹੋ ਜਾਂਦੀ ਹੈ, ਨਿਹਾਲ ਉਸਨੂੰ ਨਿਹਾਲ ਕਰ ਦਿੰਦਾ, ਕਿਰਤਾਰਥ ਕਰ ਦਿੰਦਾ, ਕਿਰਤ ਕਿਰਤ ਕਰ ਦਿੰਦਾ, ਔਰ ਉਸਨੂੰ ਸਾਰੀਆਂ ਖੁਸ਼ੀਆਂ, ਖੇੜੇ, ਆਨੰਦ, ਸੁੱਖ ਪ੍ਰਦਾਨ ਕਰ ਦਿੰਦਾ ਹੈ, ਕਿਉਂਕਿ ਵਾਹਿਗੁਰੂ ਆਪ ਸੱਚਖੰਡ ਦਾ ਵਾਸੀ ਹੈ, ਉੱਥੋਂ ਬੈਠਾ ਹੀ ਉਹ ਐਸੀ ਦ੍ਰਿਸ਼ਟੀ ਨਾਲ ਤੱਕਦਾ ਹੈ, ਉਹਦੀ ਦ੍ਰਿਸ਼ਟੀ ਬਹੁਤ ਮਹਾਨ ਹੈ, ਬੜੀ ਵਿਸ਼ਾਲ ਹੈ, ਬੜੀ ਦੀਰਘ ਹੈ, ਉੱਥੋਂ ਬੈਠਾ ਹੀ ਸਾਰਾ ਕੁਝ ਵੇਖ ਰਿਹਾ ਹੈ। ਅਸੀਂ ਚਾਹੇ ਕਿੰਨੇ ਵੀ ਦੂਰ ਹੋਈਏ, ਪਰ ਉਹ ਸਾਨੂੰ ਵੀ ਵੇਖ ਰਿਹਾ ਹੈ। ਘਰ ਘਰ ਵੇਖਿਆ ਨਜ਼ਰ ਨਿਹਾਲ, ਉਹ ਸੱਚਖੰਡ ਦੇ ਵਿੱਚ ਬੈਠਾ ਹੋਇਆ ਹੀ, ਜਿਵੇਂ ਸੂਰਜ ਕਿੰਨੀ ਦੂਰ ਹੈ ਸਾਡੀ ਧਰਤੀ ਤੋਂ, ਅਤੇ ਉਹਦੀ ਰੋਸ਼ਨੀ ਇੱਥੇ ਸਾਡੇ ਤੱਕ ਪਹੁੰਚ ਰਹੀ ਹੈ ਨਾ, ਇਸੇ ਤਰ੍ਹਾਂ ਵਾਹਿਗੁਰੂ ਭਾਵੇਂ ਆਪ ਸੱਚਖੰਡ ਦੇ ਵਿੱਚ ਬੈਠਾ ਹੈ, ਪਰ ਮਿਹਰ ਦੀ ਨਿਗਾਹ ਕਰ ਕਰਕੇ ਜਦੋਂ ਸਾਡੇ ਵੱਲ ਵੇਖਦਾ ਹੈ ਨਾ, ਤੇ ਨਿਹਾਲ ਕਰ ਦਿੰਦਾ ਹੈ।
ਤਿੱਥੈ ਖੰਡ ਮੰਡਲ ਵਰ ਪੰਡ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਦੇ ਸੱਚਖੰਡ ਦੇ ਅੰਦਰ ਹੈ ਕੀ? ਉੱਥੇ ਖੰਡ ਨੇ, ਮੰਡਲ ਨੇ, ਅਤੇ ਵਰ ਪੰਡ ਬ੍ਰਹਿਮੰਡ ਨੇ। ਇਹਦਾ ਮਤਲਬ ਇਹ ਹੈ ਉੱਥੇ ਧਰਤੀਆਂ, ਮੰਡਲ ਅਤੇ ਬ੍ਰਹਿਮੰਡ ਇੰਨੇ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਆ ਜਿਵੇਂ ਖਜੂਰ ਦਾ ਤੁਸੀਂ ਬਿਰਛ ਦੇਖਿਆ ਹੋਣਾ, ਅਤੇ ਉਹਨੂੰ ਉਹ ਜਿਹੜੇ ਫਲ ਲੱਗਦੇ ਨੇ, ਗੁੱਛੇ ਲੱਗਦੇ ਨੇ, ਅਤੇ ਵਾਹਿਗੁਰੂ ਪਰਮੇਸ਼ਰ ਦਾ ਸੱਚਖੰਡ ਅਜਿਹਾ ਸਥਾਨ ਹੈ ਜਿੱਥੇ ਖੰਡ, ਮੰਡਲ, ਬ੍ਰਹਿਮੰਡ ਬਸ ਉਹ ਜਿਵੇਂ ਖਜੂਰ ਨੂੰ ਫਲ ਲੱਗੇ ਹੁੰਦੇ ਨੇ ਗੁੱਛਿਆਂ ਦੇ ਰੂਪ ਦੇ ਵਿੱਚ, ਇਸ ਤਰ੍ਹਾਂ ਉੱਤੇ ਬ੍ਰਹਿਮੰਡ ਖੰਡ ਸਾਰੇ ਉਸਦੇ ਨਾਲ ਲੱਗੇ ਹੋਏ ਹਨ।
ਜੇ ਕੋ ਕਥੈ ਤਾਂ ਅੰਤ ਨ ਅੰਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹਦਾ ਮਤਲਬ ਇਹ ਹੈ ਵੀ ਜਿੰਨੇ ਖੰਡ, ਮੰਡਲ, ਬ੍ਰਹਿਮੰਡ ਨੇ ਨਾ, ਇਹ ਸੱਚਖੰਡ ਤੋਂ ਦੂਰ ਨਹੀਂ, ਕਿਉਂਕਿ ਵਾਹਿਗੁਰੂ ਸਰਵ ਵਿਆਪਕ ਹੈ, ਉਹਦਾ ਸੱਚਖੰਡ ਵੀ ਸਾਰੇ ਥਾਂ ਹੀ ਹੈ, ਇਸ ਲਈ ਸਾਰੇ ਖੰਡ, ਮੰਡਲ, ਬ੍ਰਹਿਮੰਡ ਉਹਦੇ ਨਾਲ ਹੀ ਸੰਬੰਧਿਤ ਨੇ। ਜੇ ਕੋ ਕਥੈ, ਜੇ ਕੋਈ ਉਹਨਾਂ ਦੇ ਬਾਰੇ ਕਥਨ ਕਰਨਾ ਚਾਹੇ ਤਾਂ ਅੰਤ ਨਾ ਅੰਤ, ਨਾ ਖੰਡਾਂ ਦਾ ਕੋਈ ਅੰਤ ਹੈ, ਨਾ ਮੰਡਲਾਂ ਦਾ, ਗ੍ਰਹਿਆਂ ਦਾ ਕੋਈ ਅੰਤ ਹੈ, ਨਾ ਬ੍ਰਹਿਮੰਡਾਂ ਦਾ ਕੋਈ ਅੰਤ ਹੈ, ਬੇਅੰਤ ਹੀ ਬੇਅੰਤ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਉੱਥੇ ਪ੍ਰਤੀਤ ਹੁੰਦੀ ਹੈ।
ਤਿੱਥੈ ਲੋ ਅਲੋ ਆਕਾਰ,
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦਾ ਸੱਚਖੰਡ ਹੈ ਨਾ, ਜਿਹੜੇ ਉੱਥੇ ਕੋਈ ਆਕਾਰ ਰਹਿੰਦੇ ਨੇ, ਔਰ ਉਹ ਸਾਡੇ ਵਰਗੇ ਉਹਨਾਂ ਦੇ ਵਜੂਦ ਨਹੀਂ। ਲੋ, ਲੋ ਦਾ ਅਰਥ ਹੈ ਚਾਨਣ, ਪ੍ਰਕਾਸ਼, ਨੂਰ। ਤਿੱਥੇ ਲੋ ਲੋ ਆਕਾਰ, ਉੱਥੇ ਨੂਰ ਹੀ ਨੂਰ ਦੇ, ਚਾਨਣ ਹੀ ਚਾਨਣ ਦੇ, ਰੋਸ਼ਨੀ ਹੀ ਰੋਸ਼ਨੀ ਦੇ, ਬਿਜਲੀ ਹੀ ਬਿਜਲੀ ਦੇ ਉੱਥੇ ਆਕਾਰ ਨੇ, ਕੋਈ ਸਾਡੇ ਵਰਗੇ ਉਹਨਾਂ ਦੇ ਚਿੰਨ ਚੱਕਰ ਨਹੀਂ। ਸਾਡਾ ਸਰੀਰ ਤਾਂ ਪੰਜਾਂ ਤੱਤਾਂ ਦੀ ਮਿੱਟੀ ਤੋਂ ਬਣਿਆ ਹੋਇਆ, ਸੋਲ ਸਰੀਰ, ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨੇ, ਅਤੇ ਉੱਥੇ ਜਾਣਾ ਹੀ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਉੱਥੇ ਲੋ ਲੋ ਆਕਾਰ, ਉੱਥੇ ਵੀ ਉਹ ਨੂਰ ਹੀ ਨੂਰ ਦੇ, ਕਿਉਂਕਿ ਆਤਮਾ ਇੱਕ ਨੂਰ ਹੀ ਹੈ, ਰੂਹ ਇੱਕ ਰੋਸ਼ਨੀ ਹੈ। ਉੱਥੇ ਲੋ ਲੋ ਆਕਾਰ, ਉੱਥੇ ਨੂਰ ਹੀ ਨੂਰ ਦੇ, ਚਾਨਣ ਹੀ ਚਾਨਣ ਦੇ ਆਕਾਰ ਨੇ। ਸੱਚਖੰਡ ਦੇ ਵਿੱਚ ਕੋਈ ਭੌਤਿਕ ਸਰੀਰ ਨਹੀਂ ਜਾ ਸਕਦਾ, ਉੱਥੇ ਨੂਰੀ ਸ੍ਰਿਸ਼ਟੀ ਹੈ, ਉੱਥੇ ਨੂਰ ਹੀ ਨੂਰ ਦੇ ਆਕਾਰ ਸਾਨੂੰ ਦਿਖਾਈ ਦਿੰਦੇ ਹਨ।
ਜਿਵ ਜਿਵ ਹੁਕਮ ਤਿਵੈ ਤਿਵਕਾਰ।
ਕੁਛ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਤਿੱਥੇ ਲੋ ਲੋ ਆਕਾਰ ਬੋਥੀ, ਲੋ ਲੋ ਦਾ ਅਰਥ ਵੀ ਅਨੇਕਾਂ ਲੋਕ ਨੇ, ਜਿਵੇਂ ਮਾਤ ਲੋਕ ਹੈ, ਪਾਤਾਲ ਲੋਕ ਹੈ, ਸਵਰਗ ਲੋਕ ਹੈ, ਅਨੇਕਾਂ ਹੀ ਲੋਕ ਨੇ ਅਤੇ ਅਨੇਕਾਂ ਤਰ੍ਹਾਂ ਦੇ ਉਹਨਾਂ ਦੇ ਆਕਾਰ ਵੀ ਨੇ। ਅਰਥ ਇਹ ਵੀ ਠੀਕ ਲੱਗ ਸਕਦਾ ਹੈ, ਪਰ ਆਹ ਜਿਹੜਾ ਅਰਥ ਵਧੇਰੇ ਢੁਕਦਾ, ਉੱਥੇ ਨੂਰ ਹੀ ਨੂਰ ਦੇ ਆਕਾਰ ਨੇ, ਰੋਸ਼ਨੀ ਹੀ ਰੋਸ਼ਨੀ ਦੀਆਂ ਉੱਥੇ ਸਾਨੂੰ ਹਸਤੀਆਂ ਅਤੇ ਆਕ੍ਰਿਤੀਆਂ ਦਿਖਾਈ ਦਿੰਦੀਆਂ ਨੇ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਫਿਰ ਜਿਵੇਂ ਜਿਵੇਂ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੁੰਦਾ ਹੈ, ਤਿਵੈ ਤਿਵਕਾਰ ਉਸੇ ਉਸੇ ਤਰ੍ਹਾਂ ਉੱਥੇ ਉਹ ਸਾਰੀ ਕਾਰ ਹੁਕਮ ਮੰਨਣ ਦੀ ਕਾਰ ਕਰ ਰਹੇ ਹਨ। ਜਿਵੇਂ ਜਿਵੇਂ ਵਾਹਿਗੁਰੂ ਦਾ ਹੁਕਮ ਹੁੰਦਾ, ਉਸੇ ਤਰ੍ਹਾਂ ਹੀ ਉਸ ਹੁਕਮ ਦੀ ਪਾਲਣਾ ਕਰਦੇ ਹਨ।
ਵੇਖੈ ਵਿਗਸੈ ਕਰ ਵਿਚਾਰ।
ਲਓ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੂੰ ਵੇਖ ਵੀ ਰਿਹਾ ਹੈ ਅਤੇ ਵਿਗਸੈ ਵੇਖ ਵੇਖ ਕੇ ਸਾਰਿਆਂ ਨੂੰ ਪ੍ਰਸੰਨ ਹੁੰਦੇ ਅਤੇ ਕਰ ਵਿਚਾਰ ਅਤੇ ਜਿੰਨੇ ਵੀ ਉੱਥੇ ਰਹਿਣ ਵਾਲੇ ਨੇ ਅਤੇ ਚਾਹੇ ਉੱਥੇ ਅਨੇਕਾਂ ਖੰਡ ਮੰਡਲ ਬ੍ਰਹਿਮੰਡਾਂ ਦੇ ਜੀਵ ਨੇ, ਉਹਨਾਂ ਸਾਰਿਆਂ ਦੀ ਵਿਚਾਰ ਵੀ ਉਹ ਆਪ ਹੀ ਕਰਦਾ ਹੈ।
ਨਾਨਕ ਕਥਨਾ ਕਰੜਾ ਸਾਰ।
ਲਓ ਅਖੀਰ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਕਥਨਾ ਕਰੜਾ ਸਾਰ, ਵੀ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦਾ ਉਸਦੇ ਸੱਚਖੰਡ ਦਾ ਕਥਨ ਕਰਨਾ ਹੈ, ਕਰੜਾ ਸਾਰ, ਇਹ ਬਹੁਤ ਔਖਾ ਹੈ। ਕਰੜਾ ਸਾਰ ਦਾ ਮਤਲਬ ਹੈ ਜਿਵੇਂ ਕੋਈ ਫੁਲਾਦ ਖਾਣਾ ਹੋਵੇ, ਫੁਲਾਦ ਦਾ ਲੋਹਾ ਬਹੁਤ ਸਖਤ ਹੁੰਦਾ ਹੈ, ਔਰ ਦੱਸਦੇ ਨੇ ਬਈ ਜਿਹੜਾ ਇੱਕ ਮਾਣ ਲੋਹਾ ਲੈ ਕੇ ਅਤੇ ਫਿਰ ਉਹਨੂੰ ਸੇਕ ਦੇ ਕੇ ਉਹਦੇ ਵਿੱਚੋਂ ਇੱਕ ਸਵਾ ਕੁ ਸੇਰ ਫਿਰ ਉਹ ਲੋਹਾ ਕੱਢਿਆ ਜਾਂਦਾ, ਜਿਹਨੂੰ ਅਸਲੀ ਫੁਲਾਦ ਕਹਿੰਦੇ ਨੇ, ਉਹ ਇੰਨਾ ਸਖਤ ਅਤੇ ਇੰਨਾ ਮਜ਼ਬੂਤ ਹੁੰਦਾ ਹੈ ਔਰ ਉਹ ਆਮ ਲੋਹੇ ਨੂੰ ਵੀ ਕੱਟ ਸਕਦਾ ਹੈ। ਹਜ਼ੂਰ ਕਹਿੰਦੇ ਨੇ ਵੀ ਨਾਨਕ ਕਥਨਾ ਕਰੜਾ ਸਾਰ, ਵੀ ਜਿਹੜਾ ਉਸ ਵਾਹਿਗੁਰੂ ਦੀ ਸੱਚਖੰਡ ਦੀ ਅਵਸਥਾ ਦਾ ਬਿਆਨ ਕਰਨਾ ਹੈ, ਕਰੜਾ ਸਾਰ ਬਈ ਉਹ ਤੇ ਜਿਵੇਂ ਫੁਲਾਦ ਚੱਬਣ ਵਾਲੀ ਗੱਲ ਹੈ, ਭਾਵ ਬਹੁਤ ਔਖੀ ਗੱਲ ਹੈ। ਇਸੇ ਲਈ ਅਸੀਂ ਉਸ ਵਾਹਿਗੁਰੂ ਦੇ ਸੱਚਖੰਡ ਦੇ ਬਾਰੇ ਸੰਪੂਰਨ ਰੂਪ ਦੇ ਵਿੱਚ ਕੁਝ ਵੀ ਨਹੀਂ ਕਹਿ ਸਕਦੇ। ਜੇ ਗੁਰੂ ਨਾਨਕ ਸਾਹਿਬ ਇਹ ਗੱਲ ਕਹਿੰਦੇ ਨੇ ਤੇ ਫਿਰ ਹੋਰ ਉਹਦੇ ਬਾਰੇ ਕੌਣ ਕੋਈ ਦੱਸ ਸਕਦਾ ਹੈ? ਗੁਰੂ ਨਾਨਕ ਸਾਹਿਬ ਤੋਂ ਵੱਧ ਹੋਰ ਕੌਣ ਦੱਸ ਸਕਦਾ? ਕੁਝ ਵੀ ਨਹੀਂ ਦੱਸ ਸਕਦਾ। ਇਸ ਲਈ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਬੇਅੰਤ ਹੈ।
ਜਤ ਪਹਾਰਾ ਧੀਰਜ ਸੁਨਿਆਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਹੁਣ ਇਸ ਆਖਰੀ ਪੌੜੀ ਦੇ ਵਿੱਚ ਸਾਡੇ ਜੀਵਨ ਦੀ ਕਾੜਤ ਕਿਵੇਂ ਕੜੀ ਜਾ ਸਕਦੀ ਹੈ ਇਹਦੇ ਬਾਰੇ ਸਾਨੂੰ ਚਾਨਣਾ ਪਾਉਂਦੇ ਹਨ। ਘੜੀਏ ਸ਼ਬਦ ਸੱਚੀ ਟਕਸਾਲ, ਇਹ ਸ਼ਬਦ ਦੇ ਕੇਂਦਰੀ ਭਾਵ ਵਾਲੀ ਪੰਕਤੀ ਹੈ। ਸ਼ਬਦ ਦਾ ਅਰਥ ਹੈ ਸ਼ਬਦ, ਸ਼ਬਦ ਦਾ ਵਿਚਾਰ ਦੇ ਨਾਲ ਸੰਬੰਧ ਹੈ ਅਤੇ ਵਿਚਾਰ ਦਾ ਆਚਾਰ ਦੇ ਨਾਲ ਸੰਬੰਧ ਹੈ ਅਤੇ ਸ਼ਬਦ ਤੋਂ ਭਾਵ ਲੈਣਾ ਆਚਰਣ ਦਾ। ਘੜੀਏ ਸ਼ਬਦ ਸੱਚੀ ਟਕਸਾਲ, ਬਈ ਸੱਚੀ ਟਕਸਾਲ ਦੇ ਵਿੱਚ ਵੀ ਅਸਲੀ ਜਿਹੜਾ ਇਹ ਜੀਵਨ ਦਾ ਸਿੱਕਾ ਘੜਿਆ ਜਾਂਦਾ ਹੈ, ਇਹ ਅਰਥ ਸਿਧਾਂਤਕ ਅਤੇ ਭਾਵਪੂਰਤ ਹੈ ਅਤੇ ਕਿਵੇਂ ਘੜਿਆ ਜਾਂਦਾ ਹੈ, ਕਿਹੋ ਜਿਹੀ ਇਹ ਟਕਸਾਲ ਹੈ, ਉਹਦੇ ਬਾਰੇ ਸਤਿਗੁਰੂ ਚਾਨਣਾ ਪਾ ਰਹੇ ਹਨ। ਜਤ ਪਹਾਰਾ, ਜਿਹੜਾ ਜਤ ਬ੍ਰਹਮਚਰਜ ਹੈ, ਗੁਰਮਤਿ ਵਿੱਚ ਏਕਾ ਨਾਰੀ ਜਥੀ ਹੋਣ ਦਾ ਸੰਕਲਪ ਹੈ। ਪੁਰਾਣੇ ਸਮੇਂ ਦੇ ਵਿੱਚ ਲੋਕ ਵੈਸੇ ਹੀ ਬ੍ਰਹਮਚਰਜ ਰੱਖਦੇ ਸਨ, ਪਰ ਉਹ ਇਹ ਕੁਦਰਤ ਦੇ ਖਿਲਾਫ਼ ਗੱਲ ਸੀ। ਪਰ ਸਤਿਗੁਰੂ ਨੇ ਗੁਰਸਿੱਖ ਨੂੰ ਏਕਾ ਨਾਰੀ ਜਥੀ ਹੋਣ ਦਾ ਸਿਧਾਂਤ ਦਿੱਤਾ। ਇਹ ਜਿਹੜਾ ਜਤ ਬ੍ਰਹਮਚਰਜ ਹੈ, ਇਹ ਪਹਾਰਾ ਦੁਕਾਨ ਹੈ। ਧੀਰਜ ਸੁਨਿਆਰ, ਅਤੇ ਜਿਹੜਾ ਧੀਰਜ ਹੈ, ਕਾਂ ਦੇਸ਼ ਵਿੱਚ ਵਿਸ਼ੇ ਪ੍ਰਾਪਤ ਹੋ ਜਾਣ ਅਤੇ ਫਿਰ ਵੀ ਮਨ ਨਾ ਡੋਲੇ, ਐਸਾ ਜੋ ਧੀਰਜ ਹੈ ਇਹ ਭਾਈ ਸੁਨਿਆਰ ਹੈ। ਕਿਉਂਕਿ ਸੁਨਿਆਰ ਹੀ ਸਿੱਕੇ ਘੜਦਾ, ਸੁਨਿਆਰ ਹੀ ਸੋਨੇ ਦੀਆਂ ਮੋਹਰਾਂ ਘੜਦਾ, ਚਾਂਦੀ ਦੇ ਰੁਪਏ ਘੜਦਾ ਹੈ। ਇਹ ਜਤ ਪਹਾਰਾ ਦੁਕਾਨ ਹੈ ਤੇ ਧੀਰਜ ਸੁਨਿਆਰ ਹੈ।
ਅਹਿਰਣ ਮਤ ਬੇਦ ਹਥਿਆਰ।
ਇਹ ਅਹਿਰਣ ਹਾਹੇ ਨੂੰ ਸਿਹਾਰੀ ਬੋਲ ਜਾਂਦੀ, ਇਹਦਾ ਉਚਾਰਨ ਆਹਰਣ ਠੀਕ ਹੈ। ਆਹਰਣ ਮਤ ਵੇਦ ਹਥਿਆਰ, ਆਹਰਣ ਮਤ, ਆਹਰਣ, ਆਹਰਣ ਇੱਕ ਉਹ ਲੋਹੇ ਦਾ ਟੁਕੜਾ ਹੁੰਦਾ ਜਿਹਦੇ ਉੱਤੇ ਲੁਹਾਰ ਲੋਹੇ ਨੂੰ ਘੜਦਾ, ਹਜ਼ੂਰ ਕਹਿੰਦੇ ਨੇ ਆਹਰਣ ਮਤ, ਅਤੇ ਸੁਨਿਆਰ ਕੋਲ ਵੀ ਉਹ ਆਹਰਣ ਹੁੰਦੀ ਹੈ, ਉਹ ਛੋਟੀ ਹੁੰਦੀ ਹੈ ਅਤੇ ਲੁਹਾਰ ਕੋਲ ਵੱਡੀ ਹੁੰਦੀ ਹੈ। ਇੱਥੇ ਸੁਨਿਆਰ ਦਾ ਚੱਲ ਰਿਹਾ ਪ੍ਰਕਰਨ। ਆਹਰਣ ਮਤ ਜਿਹੜੀ ਅਡੋਲ ਮਤ ਹੈ, ਅਚਲ ਮਤ ਹੈ, ਇਹ ਆਹਰਣ ਹੈ। ਵੇਦ ਹਥਿਆਰ ਅਤੇ ਜਿਹੜਾ ਗੁਰੂ ਦਾ ਵੇਦ ਗਿਆਨ ਹੈ, ਇਹਦੇ ਉੱਤੇ ਹਥੌੜਾ ਮਾਰਨਾ ਹੈ, ਆਪਣੀ ਮਤ ਨੂੰ ਅਡੋਲ ਰੱਖਣਾ ਹੈ ਅਤੇ ਗੁਰੂ ਦੇ ਗਿਆਨ ਦੇ ਹਥੌੜੇ ਦੇ ਨਾਲ ਆਪਾਂ ਆਪਣੇ ਜੀਵਨ ਦੇ ਸਿੱਕੇ ਨੂੰ ਘੜਨਾ ਹੈ।
ਪਾਉ ਖੱਲਾ ਅਗਨ ਤਪਤਾ।
ਹਜ਼ੂਰ ਕਹਿੰਦੇ ਨੇ ਪਾਉ ਖੱਲਾ, ਜਿਹੜਾ ਵਾਹਿਗੁਰੂ ਦਾ ਪੈ ਹੈ, ਇਹ ਖੱਲਾ ਦਾ ਅਰਥ ਹੈ ਤੌਂਕਣੀ ਹੈ। ਅਗਨ ਤਪਤਾਓ, ਜਿਹੜਾ ਤਪ ਕਰਨਾ ਹੈ, ਗੁਰਸੇਵਾ ਤਪਾਂ ਸਿਰ ਤਪ ਸਾਰ, ਇਹ ਮਾਨੋ ਅਗਨੀ ਹੈ। ਜਿਵੇਂ ਉਹ ਤੌਂਕਣੀ ਦੇ ਨਾਲ ਕੋਲਿਆਂ ਦੀ ਅੱਗ ਨੂੰ ਸੁਨਿਆਰ ਪਖਾਉਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਪੈ ਖੱਲਾ ਹੈ, ਤੌਂਕਣੀ ਹੈ, ਅਤੇ ਜਿਹੜਾ ਤਪ ਹੈ, ਗੁਰੂ ਦੀ ਸੇਵਾ ਕਾਲ ਕਮਾਈ ਕਰਨੀ, ਇਹ ਮਾਨੋ ਅਗਨੀ ਦਾ ਸੇਕ ਹੈ।
ਭਾਂਡਾ ਪਾਓ ਅੰਮ੍ਰਿਤ ਤਤ ਢਾਲ।
ਭਾਂਡਾ ਪਾਓ, ਵਾਹਿਗੁਰੂ ਦਾ ਪ੍ਰੇਮ ਭਾਂਡਾ ਹੈ। ਅੰਮ੍ਰਿਤ ਤਤ ਢਾਲ, ਉਹਦੇ ਵਿੱਚ ਅੰਮ੍ਰਿਤ ਨੂੰ ਢਾਲਣਾ। ਅੰਮ੍ਰਿਤ ਤੋਂ ਮੁਰਾਦ ਹੈ ਸੋਨੇ ਦੀ, ਅਤੇ ਵਾਹਿਗੁਰੂ ਦਾ ਨਾਮ, ਗੁਰੂ ਦਾ ਉਪਦੇਸ਼, ਇਹ ਵੀ ਸੋਨਾ ਹੀ ਹੈ, ਇਹਨੂੰ ਇਹਦੇ ਵਿੱਚ ਢਾਲਣਾ ਹੈ।
ਘੜੀਏ ਸ਼ਬਦ ਸੱਚੀ ਟਕਸਾਲ।
ਹਜ਼ੂਰ ਕਹਿੰਦੇ ਬਈ ਇਸ ਢੰਗ ਦੇ ਨਾਲ ਜਿਹੜੀ ਹੈ ਸੱਚੀ ਟਕਸਾਲ ਹੈ, ਗੁਰੂ ਦੀ ਸਾਧ ਸੰਗਤ, ਆ ਜਿਹੜੀ ਗੁਰੂ ਦੀ ਸਿੱਖੀ ਰੂਪੀ ਟਕਸਾਲ ਹੈ, ਇਹਦੇ ਵਿੱਚ ਆਪਣੇ ਸ਼ਬਦ ਦਾ ਅਰਥ ਹੈ ਜੀਵਨ ਦੇ ਸਿੱਕੇ ਨੂੰ ਘੜਨਾ ਹੈ, ਆਪਣੇ ਜੀਵਨ ਨੂੰ ਨਰੋਲ, ਧਾਰਮਿਕ ਤੇ ਗੁਰਸਿੱਖੀ ਦੇ ਅਨੁਸਾਰ ਘੜਨਾ ਹੈ।
ਜਿਨ ਕੋ ਨਦਰ ਕਰਮ ਤਿਨ ਕਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ ਕੋ ਨਦਰ, ਜਿਨ੍ਹਾਂ ਤੇ ਵਾਹਿਗੁਰੂ ਦੀ ਨਦਰੇ ਕਰਮ, ਜਿਨ੍ਹਾਂ ਤੇ ਵਾਹਿਗੁਰੂ ਦੀ ਨਜ਼ਰੇ ਅਨਾਇਤ ਹੁੰਦੀ ਹੈ, ਤਿਨ ਕਾਰ, ਤੇ ਫਿਰ ਉਹੀ ਇਹ ਐਸੀ ਜੀਵਨ ਦੀ ਘਾੜਤ ਕਰਨ ਵਾਲੀ ਕਾਰ ਕਰਦੇ ਹਨ।
ਨਾਨਕ ਨਦਰੀ ਨਦਰ ਨਿਹਾਲ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਨਦਰ ਦਾ ਮਾਲਕ ਵਾਹਿਗੁਰੂ ਉਹਨਾਂ ਤੇ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ, ਜਿਹੜੇ ਆਪਣੇ ਜੀਵਨ ਦੇ ਸਿੱਕਿਆਂ ਨੂੰ ਕੱਢ ਲੈਂਦੇ ਨੇ, ਤੇ ਫਿਰ ਉਹਨਾਂ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ, ਤੇ ਨਿਹਾਲ, ਫਿਰ ਉਹਨਾਂ ਨੂੰ ਨਿਹਾਲ ਕਰ ਦਿੰਦਾ ਹੈ, ਕਿਰਤ ਕਿਰਤ ਕਰ ਦਿੰਦਾ ਹੈ, ਅਤੇ ਜਿਹੜੇ ਜੀਵਨ ਦੇ ਸਿੱਕਿਆਂ ਨੂੰ ਘੜ ਲੈਂਦੇ ਨੇ, ਅਤੇ ਫਿਰ ਉਹਨਾਂ ਨੂੰ ਵਾਹਿਗੁਰੂ ਆਪਣੇ ਸੱਚਖੰਡ ਦੇ ਖਜ਼ਾਨੇ ਦੇ ਵਿੱਚ ਪ੍ਰਵਾਨ ਕਰਦਾ ਹੈ। ਇਹ ਐਸੀ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਅਤੇ ਰਹਿਮਤ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਸਾਨੂੰ ਇਸ ਜਪਜੀ ਸਾਹਿਬ ਬਾਣੀ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਇੱਥੇ 38 ਪੌੜੀਆਂ ਸੰਪੂਰਨ ਹੋਈਆਂ ਨੇ। ਇਸ ਤੋਂ ਅੱਗੇ ਸਲੋਕ ਹੈ, ਅਤੇ ਸਲੋਕ ਦੇ ਅੱਗੇ ਏਕਾਂਕ ਲਿਖਿਆ ਹੋਇਆ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜਾ ਸਲੋਕ ਹੈ, ਬਾਣੀ ਦੀਆਂ ਕੇਵਲ 38 ਪੌੜੀਆਂ ਨੇ, ਅਤੇ ਇਹ ਜਿਹੜਾ ਸਲੋਕ ਹੈ, ਇਹ ਇੱਕ ਵੱਖਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ, ਜਿਹੜਾ ਸਮਾਪਤੀ ਦੇ ਨਾਲ ਸੰਬੰਧ ਰੱਖਦਾ ਹੈ। ਜਪਜੀ ਸਾਹਿਬ ਜੀ ਤੋਂ ਬਾਅਦ ਇਹ ਸਲੋਕ ਪੜ੍ਹਿਆ ਜਾਂਦਾ। ਇਸੇ ਲਈ ਸਿੱਖ ਗੁਰੂ ਘਰਾਂ ਦੇ ਵਿੱਚ ਇਹ ਵੀ ਮਰਯਾਦਾ ਹੈ, ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ, ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹੀਆਂ ਜਾਂਦੀਆਂ ਨੇ, ਉਹਦੇ ਨਾਲ ਵੀ ਇਹ ਸਲੋਕ ਪੜ੍ਹਿਆ ਜਾਂਦਾ, ਕਿਉਂਕਿ ਸਮਾਪਤੀ ਇਹਦੇ ਨਾਲ ਹੀ ਹੁੰਦੀ ਹੈ। ਇਹ ਪਹਿਲਾਂ ਸ਼ੁਰੂ ਦੀ ਬਾਣੀ ਵਿੱਚ ਹੀ ਗੁਰੂ ਮਹਾਰਾਜ ਨੇ ਸਮਾਪਤੀ ਦਾ ਸਲੋਕ ਲਿਖਿਆ, ਇਸ ਲਈ ਦੀਵਾਨ ਦੀ ਸਮਾਪਤੀ ਨਾਲ ਵੀ ਇਹ ਸਲੋਕ ਦਾ ਨਾਲ ਹੀ ਸੰਬੰਧ ਜੁੜ ਗਿਆ। ਸਤਿਗੁਰੂ ਮਿਹਰ ਕਰਨ, ਜਪਜੀ ਸਾਹਿਬ ਜੀ ਦੀ ਕਥਾ ਸੰਪੂਰਨ ਹੋਈ ਹੈ, ਸਲੋਕ ਦੀ ਕਥਾ ਆਪ ਸੰਗਤਾਂ ਕੱਲ੍ਹ ਸਰਵਣ ਕਰੋਗੇ, ਹੁਣ ਇੱਥੇ ਹੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।